सब कला समरथ डोलन ते राखह प्रभु नानक दे कर हथ जाहि कुल ते प्रगट होय ताहि कुल का नाम पुन द्वादश गोरिंड का मेरी है परनाम। तेरे कवन कवन गुण कह कह गावा तू साहिब गुणी निधाना तेरी महिमा वर्णन साका तू ठाकुर ऊच भगवाना ना हो जति सती नहीं पड़या मूरख मुगधा जन्म पाया प्रणवत नानक तिन की शरणा जिन तू नाही विसरिया प्रणवत नानक तिन की शरणा जिन तू नाही विसरिया। बहुत ही सत्कार योग साध संगत चल रहे इस जप प्रयोग दे विच बतीत कर दिता, चार उदासियां दा रटन कीता, थां थां उत्ते जा के लोकां नूं उपदेश दे के सीधे रस्ते पाया। एक कवि बड़ा सुंदर लिखदा है, वो कहिंदा वो कालू दा पुत्तर तृप्ता दा जाया जिहदी जान सकदा ना कोई माया ओ ज्योति इलाही दुनिया चानन अंधेरा जिन्हें पाप रूपी मिटाया जीदा नाम जपया सगल रोग जांदे जीदे आगमन ते जगत मुस्कराया जीदा भेद जोगी ते सिद्धा नहीं जाता जिन्हू फकीरां ते वलियां नहीं पाया ओ उजड़े वसावे रोंदे हसावे मैं कईयां दी बिगड़ी बनांदा वे डिठा है तुसी सच मन्यो ऐ संगत गुरु की ओ साई लोक फिरदा फिरांदा वे डिठा है। अपना सारा ही जीवन संसार दा भला करन वास्ते बतीत कर दिता, क्योंकि गुरु नानक साहब दा समकाल जिस वेले असी पढ़दे हां उस नूं समझदे हां जां गुरु नानक देव दी बाणी दे विच्चों जो हालात दा पता लगदा जिस तरह दी बाणी गुरु साहब रचदे ने। इतिहासकार किसे पक्ष दे विच हो के कई बार इतिहास नाल न्या नहीं करदे, इतिहासां दे विच बहुत मत भेद वेखोगे। ਪਰ ਗੁਰੂ ਨਾਨਕ ਦੇ ਸਮਕਾਲ ਨੂੰ ਸਮਝਣ ਵਾਸਤੇ ਗੁਰੂ ਨਾਨਕ ਦੀ ਬਾਣੀ ਹੈ ਜਿਹੜੀ ਉਹ ਉਸ ਵੇਲੇ ਦੀ ਰਾਜਨੀਤਿਕ ਹਾਲਾਤ, ਉਸ ਵੇਲੇ ਦੇ ਸਮਾਜਿਕ, ਉਸ ਵੇਲੇ ਦੇ ਧਾਰਮਿਕ ਹਾਲਾਤ ਦਾ ਬਹੁਤ ਹੀ ਸੁੰਦਰ ਵਰਣਨ ਕਰਦੀ ਹੈ। ਤੇ ਦੂਸਰੇ ਪਾਸੇ ਗੁਰੂ ਨਾਨਕ ਜਿਹੜੇ ਆਪਣੇ ਦੇਸ਼, ਆਪਣੇ ਸਮਾਜ, ਇਸ ਸੰਸਾਰ ਦੇ ਪ੍ਰਤੀ ਇੰਨੇ ਜ਼ਿਆਦਾ ਜਾਗਰੂਕ ਨੇ, ਇੰਨੇ ਜ਼ਿਆਦਾ ਚਿੰਤਤ ਨੇ ਕਿ ਹਰ ਹਿੰਦੁਸਤਾਨ ਤੇ ਜਾਂ ਇਸ ਮਾਨਵਤਾ ਦੇ ਉੱਤੇ ਹੋਣ ਵਾਲੇ ਘਾਣ ਦੇ ਖਿਲਾਫ ਗੁਰੂ ਨਾਨਕ ਬੜੀ ਤੀਬਰ ਆਵਾਜ਼ ਦੇ ਨਾਲ ਉਸ ਵੇਲੇ ਕੁਰਲਾ ਉੱਠਦੇ ਨੇ ਜਦੋਂ ਮਾਨਵਤਾ ਤੇ ਦੁੱਖ ਜਿਹੜਾ ਹੈ ਉਹ ਹੁੰਦਾ ਹੈ। ਗੁਰੂ ਨਾਨਕ ਤੋਂ ਉਸ ਵੇਲੇ ਸਿਆ ਨਾ ਗਿਆ ਜਿਸ ਵੇਲੇ ਬਾਬਰ ਬਹੁਤ ਸਾਰੇ ਲੋਕ ਲੈ ਕੇ, ਬਹੁਤ ਸਾਰੀ ਸੈਨਾ ਲੈ ਕੇ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਤੇ ਉਸ ਨੇ ਲੱਖਾਂ ਲੋਕਾਂ ਦਾ ਘਾਣ ਕੀਤਾ। ਤੇ ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦੇ ਸ਼ਬਦ ਇਸ ਤਰ੍ਹਾਂ ਉਸ ਘਟਨਾ ਨੂੰ ਦਰਜ ਕੀਤਾ ਹੋਇਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਤੇ ਗੁਰੂ ਨਾਨਕ ਨੇ ਉਸ ਦੇ ਨਾਲ ਆਉਣ ਵਾਲੀ ਸੈਨਾ ਨੂੰ ਪਾਪ ਦੀ ਜੰਝ, ਉਸ ਦੇ ਸਿਪਾਹੀਆਂ ਨੂੰ ਕੁੱਤਿਆਂ ਤੱਕ ਗੁਰੂ ਨਾਨਕ ਨੇ ਆਖਿਆ ਕਿ ਜਿਹੜੇ ਮਾਨਵਤਾ ਦਾ, ਬੇਦੋਸ਼ੀਆਂ ਦਾ ਘਾਣ ਕਰਦੇ ਨੇ ਉਹ ਇਸ ਤਰ੍ਹਾਂ ਦੇ ਨੇ, ਪਾਪ ਕੀ ਜੰਝ ਲੈ ਕਾਬਲ ਹਤਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆ ਬਾਹਮਣਾ ਕੀ ਗੱਲ ਥੱਕੀ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਗੁਰੂ ਨਾਨਕ ਰਾਜਨੀਤਿਕ ਹਾਲਾਤ ਵੇਖ ਕੇ ਬਾਬਰ ਦੇ ਖਿਲਾਫ਼ ਗੁਰੂ ਨਾਨਕ ਪੁਰਜ਼ੋਰ ਬੋਲਦੇ ਨੇ। ਜਨਮ ਸਾਖੀ ਸੂਰਜ ਪ੍ਰਕਾਸ਼ ਦੇ ਇਤਿਹਾਸ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਬਾਬਰ ਦੀ ਜੇਲ੍ਹ ਵਿੱਚ ਗਏ ਇਸ ਕਰਕੇ ਕਿ ਉੱਥੇ ਬਹੁਤ ਸਾਰੇ ਲੋਕ ਬੇਦੋਸ਼ੇ ਸਨ, ਉੱਥੇ ਬਹੁਤ ਸਾਰੇ ਗਰੀਬ ਸਤਾਏ ਜਾ ਰਹੇ ਸਨ। ਗਰੀਬਾਂ ਦਾ ਹੈ ਸਤਿਗੁਰੂ, ਇਸੇ ਕਰਕੇ ਗੁਰੂ ਨੂੰ ਗਰੀਬ ਨਵਾਜ਼ ਆਖਿਆ ਜਾਂਦਾ। ਜੇਕਰ ਦੂਸਰੇ ਪਾਸੇ ਸਮਾਜਿਕ ਹਾਲਾਤ ਵੇਖੇ ਜਾਣ ਤੇ ਉਸ ਵੇਲੇ ਸਮਾਜਿਕ ਹਾਲਾਤ ਵੇਖ ਕੇ ਗੁਰੂ ਨਾਨਕ ਸਾਹਿਬ ਉਸ ਦੇ ਖਿਲਾਫ ਵੀ ਉਸ ਥਾਂ ਬਹੁਤ ਜ਼ਿਆਦਾ ਜਿਹੜਾ ਆਪਣੀ ਬਾਣੀ ਦੇ ਵਿੱਚ ਉਹਨਾਂ ਦੇ ਸ਼ਬਦ ਇਸ ਤਰ੍ਹਾਂ ਦੇ ਮਿਲਦੇ ਨੇ, ਜੇਕਰ ਇਸਤਰੀਆਂ ਦੀ ਜਿਹੜੀ ਹੈ ਉਹ ਬਹੁਤ ਨਿਮਨ ਦਰਜਾ ਹੈ ਇਸਤਰੀ ਦਾ, ਤੇ ਗੁਰੂ ਨਾਨਕ ਉਸ ਵੇਲੇ ਇਸਤਰੀ ਨੂੰ ਉੱਚਿਆਂ ਚੁੱਕਣ ਵਾਸਤੇ ਜਿੱਥੇ ਹੋਰ ਮੱਧ ਕਾਲ ਦੇ ਕਵੀ ਜਿਹੜੇ ਨੇ ਸਾਡੇ ਉਹ ਇਸਤਰੀ ਦੀ ਨਿੰਦਿਆ ਕਰਦੇ ਵੇਖੇ ਜਾਂਦੇ, ਵਾਰਸ ਸ਼ਾਹ ਜਿਸ ਦੀ ਹੀਰ ਨੂੰ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਉਹ ਵੀ ਲਿਖਦਾ, ਵਾਰਸ ਰੰਨ ਫਕੀਰ ਤਲਵਾਰ ਘੋੜਾ, ਚਾਰੇ ਥੋਕ ਕਿਸੇ ਦੇ ਯਾਰ ਨਾਹੀਂ। ਤੇ ਪੀਲੂ ਕਿੱਸਾਕਾਰ ਮਿਰਜ਼ਾ ਸਾਹਿਬਾਂ ਦਾ ਲਿਖਣ ਵਾਲਾ ਉਸ ਵੇਲੇ ਦਾ, ਉਹ ਲਿਖਦਾ ਕਿ ਪੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ, ਹੱਸ ਹੱਸ ਲਾਵਣ ਜਾਰੀਆਂ ਰੋ ਰੋ ਦੇਵਣ ਦੱਸ। ਜਿੱਥੇ ਮੱਧਕਾਲ ਦੇ ਹੋਰ ਕਵੀ ਬਹੁਤ ਸਾਰੀ ਨਿੰਦਿਆ ਕਰਦੇ ਨੇ ਇਸਤਰੀ ਦੀ, ਉੱਥੇ ਗੁਰੂ ਨਾਨਕ ਦੀ ਸੋਚ, ਗੁਰੂ ਨਾਨਕ ਦੀ ਸਮਝ ਹੈ ਜਿਹੜੀ ਉਸ ਇਸਤਰੀ ਦਾ ਸਤਿਕਾਰ ਕਰਦੀ ਏ। ਗੁਰੂ ਨਾਨਕ ਇਸਤਰੀ ਦਾ ਸਤਿਕਾਰ ਇਸ ਤਰ੍ਹਾਂ ਕਰਦੇ ਨੇ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਗੁਰੂ ਨਾਨਕ ਸਮਾਜ ਦੇ ਵਿੱਚ ਪਛਾੜੇ ਗਏ ਜਾਤੀਆਂ, ਪਛਾੜੇ ਗਏ ਲੋਕਾਂ ਦੇ ਹੱਕ ਵਿੱਚ ਖਲੋ ਜਾਂਦੇ ਨੇ ਤੇ ਉਹਨਾਂ ਦੇ ਨਾਲ ਹੋ ਕੇ ਤੇ ਸਮਾਜ ਨੂੰ ਉੱਚਾ ਚੁੱਕਦੇ ਨੇ ਕਿ ਇਸ ਸੰਸਾਰ ਦੇ ਵਿੱਚ, ਕਿਉਂਕਿ ਅੱਜ ਵੀ ਉਹ ਤੇ ਬਹੁਤ ਪੁਰਾਣੀ ਗੱਲ ਹੈ, 500 ਸਾਲ ਜਾਂ 550 ਸਾਲ ਪਹਿਲਾਂ, ਅੱਜ ਵੀ ਉਹ ਹਾਲਾਤ ਨੇ ਜਦੋਂ ਕਿ ਅਸੀਂ ਆਧੁਨਿਕਤਾ ਦਾ ਸਮਾਂ ਇਸ ਨੂੰ ਆਖ ਲੈਂਦੇ ਹਾਂ, ਜਿਸ ਸਮੇਂ ਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਮਨੁੱਖ ਦੀ ਸੋਚ ਵਿਕਸਿਤ ਹੋ ਗਈ, ਪਰ ਗੁਰੂ ਨਾਨਕ ਅੱਜ ਦੇ ਮਨੁੱਖ ਨਾਲੋਂ ਹਜ਼ਾਰਾਂ ਗੁਣਾ ਉਸ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਸੁਚੇਤ ਨੇ ਆਪਣੇ ਸਮਾਜ ਦੇ ਪ੍ਰਤੀ। ਜਿਹੜੇ ਗੁਰੂ ਨਾਨਕ ਨੇ ਸਿਧਾਂਤ ਦਿੱਤੇ ਆਪਣੇ ਸਮੇਂ ਦੇ ਵਿੱਚ, ਉਹਨਾਂ ਸਿਧਾਂਤਾਂ ਨੂੰ ਵੇਖਣ ਦੇ ਨਾਲ, ਉਹਨਾਂ ਨੂੰ ਵਾਚਣ ਦੇ ਨਾਲ, ਘੋਖਣ ਦੇ ਨਾਲ ਇਹ ਗੱਲ ਸਮਝ ਪੈਂਦੀ ਏ, ਕਿਉਂਕਿ ਗੁਰੂ ਨਾਨਕ ਦੀ ਬਾਣੀ ਦਾ ਬਹੁਤ ਸਾਰਾ ਸੰਵਾਦ ਧਾਰਮਿਕ ਲੋਕਾਂ ਦੇ ਨਾਲ ਹੋਇਆ। ਮੱਧਕਾਲ ਦੀ ਸਮਾਜਿਕਤਾ ਦਾ ਬਹੁਤ ਗੂੜਾ ਸੰਬੰਧ ਹੈ ਧਰਮ ਦੇ ਨਾਲ। ਹਰ ਇੱਕ ਫੈਸਲਾ ਹੈ ਜਿਹੜਾ ਉਹ ਧਾਰਮਿਕ ਅਕੀਦੇ ਅਨੁਸਾਰ ਕੀਤਾ ਜਾਂਦਾ ਹੈ, ਤੇ ਗੁਰੂ ਨਾਨਕ ਥਾਂ ਥਾਂ ਉੱਤੇ ਜਾ ਕੇ ਘਰ ਛੱਡ ਕੇ ਪਰਿਵਾਰ ਛੱਡ ਕੇ ਉਸਦਾ ਮੋਹ ਤਿਆਗਦਿਆਂ ਹੋਇਆਂ ਦੂਰ ਦੂਰ ਉਦਾਸੀਆਂ ਦੇ ਵਿੱਚ ਜੰਗਲ ਬੇਲਿਆਂ ਦੇ ਵਿੱਚ ਵਿਖੜੇ ਪੈਂਡਿਆਂ ਦੇ ਉੱਤੇ ਚੱਲ ਕੇ ਜਾਂਦੇ ਨੇ ਕੇਵਲ ਸਮਾਜ ਸੁਧਾਰਨ ਵਾਸਤੇ, ਕੇਵਲ ਸੰਸਾਰ ਦੇ ਲੋਕਾਂ ਨੂੰ ਇੱਕ ਚੰਗਾ ਤੇ ਸਿੱਧਾ ਰਸਤਾ ਦੱਸਣ ਵਾਸਤੇ। ਤੇ ਗੁਰੂ ਨਾਨਕ ਨੇ ਜਿਸ ਥਾਂ ਵੀ ਗਏ ਉੱਥੇ ਜਾ ਕੇ ਇੱਕ ਪਰਮੇਸ਼ਰ, ਇੱਕ ਵਾਹਿਗੁਰੂ, ਇੱਕ ਸਤਿਗੁਰੂ, ਇੱਕ ਪਰਮਾਤਮਾ ਦਾ ਸਿਧਾਂਤ ਜਿਹੜਾ ਸੀ ਉਹ ਰੱਖਿਆ, ਕਿਉਂਕਿ ਇੱਕ ਰੱਬ ਇੱਕ ਪਰਮਾਤਮਾ ਦਾ ਸਿਧਾਂਤ ਇਹੋ ਜਿਹਾ ਸੀ ਜਿਸ ਝੰਡੇ ਥੱਲੇ ਸਾਰੀ ਮਾਨਵਤਾ ਨੂੰ ਛੱਡ ਕੇ ਇਹ ਸਮੁੱਚੀ ਕਾਇਨਾਤ, ਪਸ਼ੂ ਪੰਛੀ ਜੀਵ ਵੀ ਆ ਜਾਂਦੇ ਸਨ। ਉਸ ਦੇ ਵਿੱਚ ਕੋਈ ਧਰਮ ਦਾ ਭੇਦ ਨਹੀਂ ਸੀ, ਕੋਈ ਲਿੰਗ ਦਾ ਭੇਦ ਨਹੀਂ ਸੀ, ਕੋਈ ਰੰਗ ਨਸਲ ਜਾਤ ਦਾ ਭੇਦ ਨਹੀਂ ਸੀ। ਗੁਰੂ ਨਾਨਕ ਦਾ ਇੱਕ ਪਰਮੇਸ਼ਰ ਦਾ ਸਿਧਾਂਤ ਇਹਨਾਂ ਸਭ ਦਾ ਖੰਡਨ ਕਰਕੇ, ਕਿਉਂਕਿ ਗੁਰੂ ਨਾਨਕ ਜੇ ਵਲੀ ਕੰਧਾਰੀ ਦੇ ਕੋਲ ਜਾਂਦੇ ਨੇ ਉਹ ਆਪਣੀ ਪੂਜਾ ਕਰਵਾਉਂਦਾ, ਗੁਰੂ ਬਣਿਆ ਫਿਰਦਾ ਕੁਛ ਪਾਣੀ ਇਕੱਠਾ ਕਰਕੇ। ਗੁਰੂ ਨਾਨਕ ਕਿਸੇ ਹੋਰ ਰਾਜ ਦੇ ਵਿੱਚ ਜਾਂਦੇ ਨੇ, ਉੱਥੋਂ ਦਾ ਰਾਜਾ ਹੈ ਜਿਹੜਾ ਉਹ ਆਪਣੇ ਆਪ ਵਿੱਚ ਗੁਰੂ ਬਣਿਆ ਫਿਰਦਾ, ਰੱਬ ਬਣਿਆ ਫਿਰਦਾ ਹੈ, ਕਿ ਜਿਸ ਵੇਲੇ ਕਾਲ ਪੈ ਜਾਂਦਾ ਦੇਸ਼ ਦੇ ਵਿੱਚ ਤੇ ਲੋਕ ਜਾ ਕੇ ਉਸ ਕੋਲੋਂ ਮੰਗਦੇ ਆ, ਰੱਬ ਕਹਿ ਕੇ ਪਰਮਾਤਮਾ ਕਹਿ ਕੇ ਸੰਬੋਧਨ ਹੁੰਦੇ ਨੇ ਰਾਜੇ ਨੂੰ। ਪਰ ਗੁਰੂ ਨਾਨਕ ਥਾਂ ਥਾਂ ਉੱਤੇ ਜਾ ਕੇ ਉਹਨਾਂ ਰਾਜਿਆਂ ਦਾ, ਉਸ ਪਖੰਡੀ ਸਾਧਾਂ ਦਾ ਖੰਡਨ ਕਰਦੇ ਹੋਏ ਇਹ ਗੱਲ ਆਖਦੇ ਕਿ ਇੱਕ ਪਰਮਾਤਮਾ ਹੈ ਸਭ ਨੂੰ ਦੇਵਣ ਵਾਲਾ, ਇਹਨਾਂ ਰਾਜਿਆਂ ਨੂੰ ਵੀ ਉਹ ਦਿੰਦਾ ਹੈ, ਤੁਸੀਂ ਉਸ ਦੀ ਸੇਵਾ ਕਰੋ, ਤੁਸੀਂ ਉਸ ਦੀ ਪੂਜਾ ਕਰੋ। ਉਹ ਇਸ ਤਰ੍ਹਾਂ ਦਾ ਪਰਮਾਤਮਾ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ। ਮੂਲ ਰੂਪ ਵਿੱਚ ਗੁਰੂ ਨਾਨਕ ਨੇ ਇਹ ਸਿਧਾਂਤ ਇਸਲਾਮ ਤੋਂ ਲਿਆ, ਕਿਉਂਕਿ ਗੁਰੂ ਨਾਨਕ ਨੇ ਆਪਣੇ ਸਮੇਂ ਨੂੰ ਵੇਖਿਆ, ਘੋਖਿਆ, ਉਸ ਵੇਲੇ ਦੇ ਧਰਮਾਂ ਨੂੰ ਸਮਝਿਆ। ਉਸ ਵੇਲੇ ਜਿਹੜੇ ਜਿਹੜੇ ਕਿਸੇ ਧਰਮ ਦੇ ਵਿੱਚ ਚੰਗਾ ਸਿਧਾਂਤ ਸੀ, ਗੁਰੂ ਨਾਨਕ ਨੇ ਉਹ ਲੈ ਕੇ ਉਸ ਦਾ ਉਪਦੇਸ਼ ਦੇਣਾ ਕੀਤਾ। ਇਹ ਇਸਲਾਮ ਤੋਂ ਲਿਆ ਗਿਆ ਇੱਕ ਈਸ਼ਵਰਵਾਦ ਦਾ ਸਿਧਾਂਤ, ਜਿਸ ਨੂੰ ਇਸਲਾਮ ਦੇ ਵਿੱਚ ਲਾ ਅੱਲਾ ਅਲ ਇਲਾ ਮੁਹੰਮਦ ਰਸੂਲ ਅੱਲਾ, ਕਿ ਇੱਕ ਅੱਲਾ ਹੀ ਸਭ ਤੋਂ ਵੱਡਾ ਹੈ, ਉਸ ਵਰਗਾ ਹੋਰ ਕੋਈ ਸੰਸਾਰ ਤੇ ਨਹੀਂ। ਗੁਰੂ ਨਾਨਕ ਨੇ ਉਸ ਨੂੰ ਰੱਬ ਪਰਮਾਤਮਾ ਕਹਿ ਕੇ ਸੰਬੋਧਨ ਹੋਏ ਤੇ ਉਸ ਦਾ ਨਾਮ ਜਪਣਾ, ਉਸ ਦੀ ਸਿਫਤ ਸਲਾਹ ਕਰਨੀ, ਉਸ ਦੀ ਪੂਜਾ ਕਰਨੀ ਸੰਸਾਰ ਦੇ ਲੋਕਾਂ ਨੂੰ ਦੱਸੀ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਤੋਂ ਪਹਿਲੇ ਹੋ ਚੁੱਕੇ ਧਰਮਾਂ ਦੇ ਨਾਲ ਵੀ ਜਿਹੜਾ ਉਹਨਾਂ ਦਾ ਵੀ ਬਹੁਤ ਡੂੰਘਾ ਅਧਿਐਨ ਗੁਰੂ ਨਾਨਕ ਨੇ ਕੀਤਾ। ਉਸ ਦਾ ਸਪਸ਼ਟੀਕਰਨ ਇੱਥੋਂ ਹੋ ਜਾਂਦਾ ਕਿ ਬਹੁਤ ਸਦੀਆਂ ਪਹਿਲਾਂ ਹੋ ਚੁੱਕੇ ਧਰਮ ਜਿਹੜੇ ਬੁੱਧ ਧਰਮ, ਜੈਨ ਧਰਮ ਹਿੰਦੁਸਤਾਨ ਦੇ ਵਿੱਚ ਹੋਏ, ਸਾਰਾ ਸਾਰਾ ਹਿੰਦੁਸਤਾਨ ਜਿਹੜਾ ਸੀ, ਸਾਰੇ ਹਿੰਦੁਸਤਾਨ ਨੇ ਬੁੱਧ ਧਰਮ ਨੂੰ ਅਪਣਾਇਆ। 8 ਸਦੀਆਂ ਤੱਕ ਹਿੰਦੁਸਤਾਨ ਦੇ ਵਿੱਚ ਬੁੱਧ ਧਰਮ ਦੀ ਪ੍ਰਧਾਨਤਾ ਰਹੀ। ਗੁਰੂ ਨਾਨਕ ਉਸ ਨੂੰ ਸਮਝਿਆ ਕਿ ਇਹ ਧਰਮ ਹੈ ਜਿਹੜਾ ਇੰਨਾ ਲੰਮਾ ਸਮਾਂ ਕਿਵੇਂ ਰਹਿ ਗਿਆ ਹਿੰਦੁਸਤਾਨ ਦੇ ਵਿੱਚ। ਬੁੱਧ ਧਰਮ ਤੇ ਜੈਨ ਧਰਮ ਦੋਵਾਂ ਨੇ ਵੇਦਾਂ ਦਾ ਖੰਡਨ ਕੀਤਾ। ਜੈਨੀ ਲੋਕ ਨੇ ਜਿਹੜੇ ਉਹ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਗਿਆਨਵਾਨ ਮਾਨਵ ਜਿਹੜਾ ਹੈ ਉਸ ਦੀ ਸੰਗਤ ਕਰਨ ਤੇ ਉੱਤੇ ਜ਼ੋਰ ਦਿੰਦੇ ਆ ਕਿ ਇਹੋ ਜਿਹੇ ਮਨੁੱਖ ਦੀ ਸੰਗਤ ਕਰੋ, ਇਹੋ ਜਿਹੇ ਮਨੁੱਖ ਦੀ ਸ਼ਰਨ ਵਿੱਚ ਬੈਠਣਾ ਚਾਹੀਦਾ ਜਿਹੜਾ ਗਿਆਨੀ ਹੈ, ਜਿਹੜਾ ਚੰਗੀ ਸੋਚ ਰੱਖਣ ਵਾਲਾ ਗਿਆਨੀ ਪੁਰਸ਼ ਹੈ, ਆਪ ਉਸਦੇ ਕੋਲ ਗਿਆਨ ਹੈ, ਉਹ ਤਾਂ ਹੀ ਦੂਸਰਿਆਂ ਨੂੰ ਗਿਆਨ ਦੇ ਸਕਦਾ। ਕਿਸੇ ਜਗਿਆਸੂ ਦੀ ਝੋਲੀ ਵਿੱਚ ਗਿਆਨ ਉਹ ਤਾਂ ਪਾ ਸਕਦਾ ਜੇਕਰ ਉਸਦੇ ਕੋਲ ਗਿਆਨ ਹੈ। ਗਿਆਨਵਾਨ ਦੀ ਸੰਗਤ ਤੇ ਜ਼ੋਰ ਜੈਨੀ ਪੁਰਸ਼ ਦਿੰਦੇ ਨੇ। ਇਹੀ ਉਹ ਸਿਧਾਂਤ ਸੀ ਜਿਹੜਾ ਗੁਰਮਤ ਦੇ ਵਿੱਚ ਗੁਰੂ ਦਾ ਸੰਕਲਪ ਬਣ ਕੇ ਪੇਸ਼ ਹੋਇਆ ਕਿ ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਉਹੀ ਗੁਰੂ ਗਿਆਨ ਦੇ ਸਕਦਾ। ਗੁਰੂ ਦਾ ਮਤਲਬ ਹੀ ਉਹ ਹੈ ਕਿ ਜਿਹੜਾ ਹਨੇਰੇ ਨੂੰ ਦੂਰ ਕਰ ਦੇਵੇ, ਜਿਹੜਾ ਪ੍ਰਕਾਸ਼ ਹੀ ਪ੍ਰਕਾਸ਼ ਫੈਲਾ ਦੇਵੇ। ਤੇ ਇਸ ਕਰਕੇ ਜਗਿਆਸੂ ਹੈ ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਤੋਂ ਗਿਆਨ ਪ੍ਰਾਪਤ ਕਰ ਸਕਦਾ। ਇਹ ਮੂਲ ਰੂਪ ਵਿੱਚ ਜੈਨ ਧਰਮ ਤੋਂ ਲਿਆ ਗਿਆ ਸਿਧਾਂਤ ਸੀ। ਫਿਰ ਬੁੱਧ ਧਰਮ ਜਿਹੜਾ ਪਦਾਰਥ ਦੀ ਹੋਂਦ ਨੂੰ ਮੰਨਦਾ ਸੀ, उसने भी परमात्मा दी होंद नू नहीं मन्या। पदार्थ तो पैदा हुई सृष्टि जिस तो हौली हौली मनुख बनिया, ते मनुख उस तो बाद कई तरह दियां जूना ते कई दरखत पेड़ पौधे जड़ी पृथ्वी होंद विच आई। महात्मा बुद्ध ने भी धम्मा पाठ नाम का एक ग्रंथ है पाली भाषा दे विच, उस दे विच महात्मा बुद्ध लिखते ने कि जो मनुख करदा वह अपने आप करदा है, जे माड़ा कर्म करदा तो वह मनुख आप करदा तो उसका नतीजा भी मनुख आप ही भुगतदा है, जे चंगा हुंदा तो मनुख अपने करके हुंदा है, क्योंकि मनुख एक दीपक है, दीवा अपना मनुख आप जगाउंदा तो आप रस्ता लभदा वेखदा है, अपना गुरु मनुख आप है। क्योंकि महात्मा बुद्ध एक बहुत वड्डे राज घराने का पुत्र, मन दे उत्ते इस तरह की सट वजन तो बाद कि सारा कुछ नाशवंत है, सारा कुछ खत्म हो जाने वाला है, ते फिर क्यों ना त्याग के जिस आशे वास्ते ए मौका ए अवसर ए शरीर हासिल होया उसका लाहा लिया जाए। महात्मा बुद्ध ने तकरीबन 12 साल का इतिहास दसदा बुद्ध धर्म का कि साधां दे नाल रह के, सन्यासी साधुआं दे नाल रह के बहुत कठिन तप तपस्या कीती, पर महात्मा बुद्ध नूं कोई प्राप्ति नहीं हुई। उस तों बाद गया नां दे तीर्थ ते महात्मा बुद्ध नूं ज्ञान दी प्राप्ति हुई, ते महात्मा बुद्ध ने उस जिहड़ा सिधांत दित्ता संसार दे लोकां नूं, उह बुद्ध धर्म दे विच निर्वाण कहा जांदा है, कि ना ही मनुख घर बार छड के अपना सबो कुछ छड के शरीर नूं दुख दे के अपने शरीर दा नाश ना करे, ते ना ही मनुख है जेड़ा ओ घर विच रह के विषय विकारां नूं भोगदा होया मोह माया दे विच इन्ना खचित हो जावे कि उस नूं सबो कुछ भुल जावे, ओ पाप को कर्म करन तक जेड़ा है ओ चल पवे, इहो जिहा कम वी ना करे। महात्मा बुद्ध दोवां पासियां तो रोक के जेड़ा गुरु नानक दा सिद्धांत है, महात्मा बुद्ध सन्यासी प्लस गृहस्थी दा जिहड़ा उपदेश है वह बुद्ध धर्म नूं दिंदे, जिस नूं निर्वाण आख्या जांदा, ते इही जिहड़ा इस नूं गुरु नानक ने दोहराया समा पा के। गुरु नानक भी अपने सिख नूं इहो जिहा सिख नहीं सी बनना बनाउणा चाहुंदे जिहड़ा सबो कुछ त्याग के घर काट ते जंगलां बेलियां विच चलिया जांदा। गुरु नानक अपने सिख नूं इस तरह का भी नहीं सी चाहुंदे कि वह घर विच बैठा होया मोह माया ते पदार्थां दे विच इन्ना खचत हुंदा कि सारी उम्र पैसा इकट्ठा करदे लंघा लैंदा। गुरु नानक घर विच रह के सन्यासी वांग बिरती धारण करन दा उपदेश दिंदे सन कि विचे गृह सद रहै उदासी ज्यो कमल रहै विच पाणी है। मूल रूप विच बुद्ध धर्म तो लिया गया सिद्धांत गुरु नानक ने इस संसार दे विच फैलाया। फिर जे इस्लाम की गल करां, उस वेले दे प्रचलित जेड़े संवाद गुरु नानक दे मुख संवाद बाणी जिस वेले गुरु नानक दी पढ़ो ते वेखोगे, मुसलमाना दे नाल जेड़े उस वेले धर्म प्रचलित सी, दूसरा संवाद जेड़ा वड्डा संवाद हुंदा वह है हिंदू ब्राह्मणा दे नाल पंडतां दे नाल, ते तीसरा संवाद गुरु नानक दा सिद्धां दे नाल होया। इस्लाम दी गल करां, गुरु नानक ने जेड़ा इस्लाम तो सिद्धांत लिया वह सिद्धांत सी एक ईश्वर दा, एक परमात्मा दा, ते दूसरा जेड़ा मुख सिद्धांत सिख धर्म दे विच प्रचलित है जिसनूं प्रेमा भगती आख्या जांदा, ए मुसल इस्लाम दी एक शाखा जिहड़ी इस्लाम दे विच कट्टड़ ना हो के समुची मानवता दा सत्कार करदी हुई हरेक मनुख नूं मनुख जाण के उसकी सेवा उसकी जिहड़ी इज्जत माण तराण करन वाली उसी तसव्वुफ जिसनूं सूफी मत आख्या जांदा। इन्हां सूफियां दे विच इक जिहड़ा प्रचलित सी ओह सी प्रेमा भगती, ओह सी गुरु भगती, अपने गुरु दे नाल इस तरह दा प्रेम सी इन्हां सूफियां दा। बाबा बुल्ले शाह दीआं काफियां, शाह हुसैन दीआं काफियां तो इस गल दी गवाही मिल जांदी है कि जेकर गुरु रुस भी जांदा ते उस नूं इस तरह मनाउंदे ने कि बस कर जी, हुण बस कर जी, काई बात असां नाल हस कर जी। जे उस मुरशद नूं, जे सतगुरु नूं मनाउण वास्ते नचना पैंदा कि तेरे इश्क नचाया कर थैया थैया, बौड़ी में तबीबा मैंडी जिंद गई आ, उन्हां दा काबा उन्हां दा मक्का उन्हां दा गुरु है, उन्हां दा मुरशद है, ਤੇ ਜਿਸ ਵੇਲੇ ਸਿੱਖ ਧਰਮ ਦਾ ਇਤਿਹਾਸ ਤੁਸੀਂ ਪੜ੍ਹੋਗੇ ਵਾਚੋਗੇ ਤੇ ਇਸ ਤਰ੍ਹਾਂ ਦੀਆਂ ਅਨੇਕਾਂ ਸਾਖੀਆਂ ਨੇ ਜਿਹੜੇ ਸਿੱਖ ਆਪਣੇ ਗੁਰੂ ਦੇ ਦਰਸ਼ਨਾਂ ਵਾਸਤੇ ਆਪਣਾ ਸਭੋ ਕੁਛ ਸਮਰਪਿਤ ਕਰ ਦਿੰਦੇ ਨੇ। ਇਸ ਸੰਸਾਰ ਦੀ ਸਭੋ ਧਨ ਦੌਲਤ ਨੂੰ ਆਪਣੇ ਅਹੁਦੇ ਨੂੰ ਛੱਡਦਿਆਂ ਹੋਇਆਂ ਸਭੋ ਕੁਛ ਸਮਰਪਿਤ ਹੈ ਉਹ ਗੁਰੂ ਦੇ ਚਰਨਾਂ ਤੋਂ ਕਰ ਦਿੰਦੇ ਨੇ। ਸੂਫੀ ਮਤ ਤੋਂ ਇਹ ਆਇਆ ਹੋਇਆ ਸਿਧਾਂਤ ਜਿਹੜਾ ਇਹ ਗੁਰਮਤ ਦੇ ਵਿੱਚ ਬਹੁਤ ਪ੍ਰਚਲਿਤ ਹੋਇਆ। ਨਾਮਧਾਰੀ ਇਤਿਹਾਸ ਭਰੇ ਪਏ ਨੇ ਇਸ ਗੱਲ ਦੇ। ਪ੍ਰੇਮਾ ਭਗਤੀ, ਗੁਰੂ ਭਗਤੀ ਜਿਹੜੀ ਇਹਨਾਂ ਸਿੱਖਾਂ ਨੇ ਜਿਸ ਨਾਲ ਆਪਣੇ ਗੁਰੂ ਨੂੰ ਰਿਝਾਇਆ, ਗੁਰੂ ਨੂੰ ਖੁਸ਼ ਕੀਤਾ, ਆਪਣਾ ਘਰ ਕਾਟ ਤੱਜ ਕੇ ਮਸਤਾਨਿਆਂ ਦਾ ਜਥਾ ਸੀ ਜਿਹੜਾ ਸਰਦਾਰ ਹੀਰਾ ਸਿੰਘ, ਲਹਿਣਾ ਸਿੰਘ ਹੁਰੀ, ਸਭੋ ਕੁਛ ਜ਼ਮੀਨਾਂ ਜਾਇਦਾਦਾਂ ਵਾਲੇ ਲੋਕ ਸਨ, ਸਰਦਾਰ ਸਨ, ਪਰ ਜਿਸ ਵੇਲੇ ਗੁਰੂ ਰਾਮ ਸਿੰਘ ਦੇ ਕੋਲ ਆਏ ਤੇ ਸਭੋ ਕੁਛ ਵੇਚ ਵੱਟ ਦਿੱਤਾ। ਕਿਸੇ ਨੇ ਗਹਿਣੇ ਰੱਖ ਦਿੱਤੀ ਜਾਇਦਾਦ, ਕਿਸੇ ਨੇ ਸਾਰਾ ਕੁਛ ਵੇਚ ਕੇ ਆਪਣਾ ਇੱਕੋ ਇੱਕ ਜਿਹੜਾ ਆਸਰਾ ਸੀ ਉਹ ਤੱਕਿਆ, ਉਹ ਸੀ ਸਤਿਗੁਰੂ ਰਾਮ ਸਿੰਘ। ਇੱਕ ਕਥਾ ਦਾ ਛੋਟੀ ਜਿਹੀ ਦਾ ਜ਼ਿਕਰ ਕਰਕੇ ਫਿਰ ਮੈਂ ਅੱਗੇ ਚੱਲਦਾ। ਸਤਿਗੁਰੂ ਰਾਮ ਸਿੰਘ ਦਾ ਦੌਰਾ ਸੀ ਮਾਲਵੇ ਦੇ ਇਲਾਕੇ ਦਾ। ਮਾਲਵੇ ਦੇ ਦੌਰੇ ਦੇ ਵਿੱਚ ਗੁਰੂ ਰਾਮ ਸਿੰਘ ਦੇ ਇਸ ਦੌਰੇ ਦੀ ਜਿਹੜੀ ਮੁੱਖ ਜਿਹੜੀ ਰੂਪ ਰੇਖਾ ਉਲੀਕ ਰਹੇ ਸਨ ਉਹ ਸਨ ਮਾਤਾ ਜੀਵਨ ਕੌਰ ਜੀ ਦੇ ਪਿਤਾ ਸੂਬਾ ਖੁਸ਼ਹਾਲ ਸਿੰਘ ਜੀ ਥਰਾਜ ਵਾਲੇ। ਇਸ ਦੌਰੇ ਦੀ ਜਿਹੜੀ ਸਾਰੀ ਰੂਪ ਰੇਖਾ ਕਿਸ ਪਿੰਡ ਤੋਂ ਹੋ ਕੇ ਕਿੱਧਰ ਕਿੱਧਰ ਜਾਣਾ ਇਹ ਸਾਰਾ ਇਹ ਪ੍ਰਬੰਧ ਕਰ ਰਹੇ ਸਨ। ਨੰਗਲ ਦੀ ਢਾਬ ਉੱਤੇ ਜਾ ਕੇ ਸਤਿਗੁਰੂ ਰਾਮ ਸਿੰਘ ਨੇ ਇੱਕ ਕੌਤਕ ਰਚਾਇਆ। ਹੋਇਆ ਕਿ ਉਸ ਤੋਂ ਪਹਿਲਾਂ ਕਿ ਸੂਬਾ ਗਿਆਨੀ ਰਤਨ ਸਿੰਘ ਦੇ ਭਰਾ ਹਰਨਾਮ ਸਿੰਘ ਨੂੰ, ਜਿਹੜਾ ਮਸਤਾਨਿਆਂ ਦਾ ਜਥਾ ਮਲੇਰਕੋਟਲੇ ਸ਼ਹੀਦ ਹੁੰਦੇ ਨੇ ਹੀਰਾ ਸਿੰਘ, ਲਹਿਣਾ ਸਿੰਘ ਹੋਰੀ, ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰੀ ਕਿ ਇਹਨਾਂ ਨੇ ਉਸ ਨੂੰ ਕੁੱਟਿਆ ਮਾਰਿਆ। ਕੁੱਟਮਾਰ ਜ਼ਿਆਦਾ ਹੋ ਗਈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਸ਼ਿਕਾਇਤ ਹੋਈ। ਸਤਿਗੁਰੂ ਜੀ ਗੁੱਸੇ ਦੇ ਵਿੱਚ ਆਖਿਆ ਕਿ ਸਾਰੇ ਮਸਤਾਨਿਆਂ ਨੂੰ ਇੱਕ ਥਾਂ ਖੜਿਆ ਕਰੋ। ਨੰਗਲ ਦੀ ਢਾਬ ਦਾ ਜ਼ਿਕਰ ਆਉਂਦਾ ਨਾਮਧਾਰੀ ਇਤਿਹਾਸ ਵਿੱਚ ਕਿ ਉੱਥੇ ਮਸਤਾਨੇ ਖੜੇ ਕੀਤੇ ਗਏ। ਸਤਿਗੁਰੂ ਰਾਮ ਸਿੰਘ ਸੋਟੀ ਮੰਗਾਈ, ਥੱਲੇ ਮਾਰੀ, ਟੁੱਟ ਗਈ, ਦੂਸਰੀ ਮੰਗਾਈ, ਤੀਸਰੀ ਮਾਰੀ, ਜਦੋਂ ਦੋ ਤਿੰਨ ਵਾਰੀ ਨਾ ਟੁੱਟੀ ਤੇ ਸਾਰੇ ਮਸਤਾਨਿਆਂ ਨੂੰ ਜਿਹੜੀ ਸੀ ਉਹ ਮਾਰ ਪੈਣੀ ਸ਼ੁਰੂ ਹੋਈ। ਡਾਂਗ ਪ੍ਰਸ਼ਾਦ ਵਰਤਿਆ ਤੇ ਇੱਕ ਇੱਕ ਪਾਸੇ ਮਾਰਦੇ ਜਦੋਂ ਤੋੜ ਦੂਸਰੇ ਪਾਸੇ ਪਹੁੰਚੇ ਸਤਿਗੁਰੂ ਰਾਮ ਸਿੰਘ ਤੇ ਇਹ ਉਹ ਸਨ ਜਿਹੜੇ ਸੱਚਮੁੱਚ ਗੁਰੂ ਦੇ ਪ੍ਰੇਮ ਵਿੱਚ ਰੱਤੇ ਹੋਏ। ਜੇ ਗੁਰੂ ਮਾਰਦਾ ਵੀ ਹੈ ਤੇ ਤਾਂ ਵੀ ਇਹ ਗੱਲ ਆਖਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸੇ ਤਾਂ ਗੁਰ ਵਡਿਆਈ। ਇਹ ਬੁੱਲੇ ਦੇ ਵਾਂਗ ਕਿ ਬਸ ਕਰ ਜੀ, ਹੁਣ ਬਸ ਕਰ ਜੀ, ਕਾਈ ਬਾਤ ਅਸਾਂ ਨਾਲ ਹੱਸ ਕਰ ਜੀ। ਸਤਿਗੁਰੂ ਰਾਮ ਸਿੰਘ ਨਾਰਾਜ਼ ਹੋਏ, ਪ੍ਰਸ਼ਾਦਾ ਇਹਨਾਂ ਦਾ ਛਕਣਾ ਬੰਦ ਕਰ ਦਿੱਤਾ ਕਿ ਕੋਈ ਪ੍ਰਸ਼ਾਦਾ ਨਾ ਦੇਵੇ। ਦੌਰਾ ਅੱਗੇ ਚੱਲਿਆ, ਕਰਤਾਰਗੜ੍ਹ ਨਾਮਕ ਪਿੰਡ ਜਿਸ ਦਾ ਨਾਂ ਕਸਾਈਵਾੜਾ ਸੀ ਪਹਿਲਾਂ, ਇਸ ਪਿੰਡ ਦੇ ਵਿੱਚ ਸਤਿਗੁਰੂ ਰਾਮ ਸਿੰਘ ਦਾ ਡੇਰਾ। ਘਰ ਵਾਲੇ ਸਿੱਖ ਨੇ ਬੜੀਆਂ ਅਰਜ਼ਾਂ ਕੀਤੀਆਂ ਕਿ ਪ੍ਰਸ਼ਾਦਾ ਛਕੋ, ਸਤਿਗੁਰੂ ਜੀ ਪ੍ਰਸ਼ਾਦਾ ਨਹੀਂ ਛਕਿਆ। ਸੂਬਾ ਖੁਸ਼ਹਾਲ ਸਿੰਘ ਜੀ ਸਾਰੀ ਗੱਲ ਜਾਣਦੇ ਸਨ, ਕਹਿਣ ਲੱਗੇ ਪਹਿਲਾਂ ਮਸਤਾਨਿਆਂ ਦੀ ਬਖਸ਼ਬੰਦੀ ਕਰਵਾ, ਫਿਰ ਸਤਿਗੁਰੂ ਜੀ ਪ੍ਰਸ਼ਾਦਾ ਛਕਣਗੇ ਜੇ ਉਹ ਛਕਣਗੇ। ਘਰ ਵਾਲੇ ਨੇ ਹੱਥ ਜੋੜ ਕੇ ਅਰਜ਼ ਕੀਤੀ ਜੀ ਮਸਤਾਨਿਆਂ ਨੂੰ ਬਖਸ਼ ਦਿਓ, ਉਹਨਾਂ ਨੂੰ ਮੁਆਫ ਕਰ ਦਿਓ। ਤਾਂ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਿਆ ਕਿ ਮਸਤਾਨਿਆਂ ਨੂੰ ਬਖਸ਼ਿਆ ਤੇ ਜਦੋਂ ਮਸਤਾਨਿਆਂ ਨੂੰ ਜਾ ਕੇ ਫਿਰ ਆਪ ਪ੍ਰਸ਼ਾਦ ਤਿਆਰ ਕਰਵਾ ਕੇ ਤੇ ਛਕਾਇਆ ਤੇ ਫਿਰ ਆਪ ਛਕਿਆ। ਇਹ ਗੁਰੂ ਤੇ ਸਿੱਖ ਦਾ ਪ੍ਰੇਮ ਹੈ ਜਿਹਨੂੰ ਵਿਧਾਤਾ ਸਿੰਘ ਤੀਰ ਦੋ ਲਾਈਨਾਂ ਵਿੱਚ ਬੜਾ ਸੋਹਣਾ ਸਪਸ਼ਟ ਕਰਦਾ ਹੈ। ਉਹ ਕਹਿੰਦਾ ਤੀਰ ਇਹ ਹੈ ਪ੍ਰੇਮ ਦੀ ਉੱਚ ਝਾਕੀ, ਲੇਸ ਇਸ ਵਿੱਚ ਦੁਨੀਆਂ ਦੇ ਰੰਗ ਦੀ ਨਹੀਂ, ਸਿੱਖ ਰੋਟੀ ਦੇ ਬਾਅਦ ਜੇ ਰਹੇ ਭੁੱਖਾ ਬੁਰਕੀ ਸਤਿਗੁਰ ਦੇ ਮੂੰਹੋਂ ਵੀ ਲੰਘਦੀ ਨਹੀਂ। ਇਹ ਉਹ ਪ੍ਰੇਮ ਹੈ ਜਿਹੜਾ ਸਿੱਖ ਤੇ ਗੁਰੂ ਦਾ ਸੰਸਾਰਕ ਸਾਰੇ ਰਿਸ਼ਤਿਆਂ ਤੋਂ ਉੱਚਾ ਉੱਠ ਕੇ, ਮੈਂ ਕਹਿੰਦਾ ਕਿ ਸੰਸਾਰ ਦਾ ਸਭ ਤੋਂ ਪ੍ਰੇਮ ਵਾਲਾ ਰਿਸ਼ਤਾ ਮਾਂ ਤੇ ਪੁੱਤਰ ਦਾ ਮੰਨਿਆ ਜਾਂਦਾ ਹੈ, ਪਰ ਇਸ ਮਾਂ ਤੇ ਪੁੱਤਰ ਦੇ ਰਿਸ਼ਤੇ ਨਾਲੋਂ ਵੀ ਉੱਚਾ ਹੈ ਗੁਰੂ ਤੇ ਸਿੱਖ ਦਾ ਪ੍ਰੇਮ ਇਹ ਰਿਸ਼ਤਾ। ਕਿਉਂਕਿ ਆਮ ਸੰਸਾਰ ਵਿੱਚ ਵੇਖਣ ਚ ਆਉਂਦਾ ਕਿ ਮਾਂ ਤੇ ਪੁੱਤਰ ਨੂੰ ਪ੍ਰੇਮ ਕਰਦੀ ਹੈ ਪਰ ਪੁੱਤਰ ਪ੍ਰੇਮ ਨਹੀਂ ਕਰਦਾ ਮਾਂ ਨੂੰ। ਬਹੁਤ ਸਾਰੇ ਇਸ ਤਰ੍ਹਾਂ ਦੇ ਤੁਸੀਂ ਕੇਸ ਵੇਖੋਗੇ, ਘਰ ਘਰ ਦੇ ਵਿੱਚ ਇਹ ਹਾਲਾਤ ਨੇ। ਪਰ ਜਿਹੜਾ ਵੀ ਸਿੱਖ ਗੁਰੂ ਦੇ ਨਾਲ ਪ੍ਰੇਮ ਕਰਦਾ ਤੇ ਗੁਰੂ ਅੱਗੋਂ ਘੱਟ ਨਹੀਂ ਕਰਦਾ, ਗੁਰੂ ਵੀ ਉਸੇ ਤਰ੍ਹਾਂ ਉਸ ਤੋਂ ਵੱਧ ਉਸ ਨੂੰ ਪ੍ਰੇਮ ਕਰਦਾ। ਇਹ ਸੂਫੀ ਮਤ ਦੇ ਨਾਲ ਰਲਦਾ ਮਿਲਦਾ ਸਿਧਾਂਤ ਹੈ ਜਿਹੜਾ ਗੁਰਮਤ ਦੇ ਵਿੱਚ ਗੁਰਮਤ ਨੇ ਸਵੀਕਾਰਿਆ, ਗੁਰਮਤ ਦੇ ਵਿੱਚ ਪ੍ਰਚਲਿਤ ਹੋਇਆ। ਕਿਉਂਕਿ ਹੋਣਾ ਲਾਜ਼ਮੀ ਸੀ, ਜਦੋਂ ਇੱਕ ਤੋਂ ਬਾਅਦ ਦੂਸਰਾ ਗੁਰੂ ਗੱਦੀ ਤੇ ਬੈਠ ਗਿਆ, ਗੁਰੂਆਂ ਦੀ ਪ੍ਰਥਾ ਚੱਲ ਪਈ ਤੇ ਉਸ ਗੁਰੂ ਦੇ ਚੇਲੇ ਤੇ ਸ਼ਿਸ਼ ਬਣਨੇ ਸ਼ੁਰੂ ਹੋਏ, ਤੇ ਇਹ ਉਸ ਮੁਰਸ਼ਦ ਤੇ ਚੇਲੇ ਦੇ ਵਾਂਗ ਸੂਫੀਆਂ ਦੇ ਇਹ ਗੁਰਮਤ ਦੇ ਵਿੱਚ ਪ੍ਰਚਲਿਤ ਹੋਇਆ। ਇੱਕ ਜਿਹੜੀ ਹੋਰ ਜਿਹੜੀ ਚੀਜ਼ ਗੁਰਮਤ ਨੇ ਸਿੱਖ ਧਰਮ ਨੇ ਜਿਹੜੀ ਸੂਫੀਆਂ ਤੋਂ ਲਈ ਸੀ, ਉਹ ਸੀ ਲੰਗਰ ਦੀ ਪ੍ਰਥਾ। ਸਭ ਤੋਂ ਪਹਿਲਾਂ ਬੋਧੀਆਂ ਦੇ ਮੱਠਾਂ ਦੇ ਵਿੱਚ ਲੰਗਰ ਦੀ ਪ੍ਰਥਾ ਜਿਹੜੀ ਸ਼ੁਰੂ ਹੋਈ, ਉੱਥੋਂ ਸੂਫੀਆਂ ਦੀਆਂ ਦਰਗਾਹਾਂ ਦੇ ਵਿੱਚ ਆਈ, ਤੇ ਇਹ ਉਸ ਤੋਂ ਬਾਅਦ ਗੁਰਮਤ ਦੇ ਵਿੱਚ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦੀ ਏ। ਤੇ ਇੱਕ ਲੰਗਰ ਦੀ ਪ੍ਰਥਾ ਇੱਕ ਇਸ ਤਰ੍ਹਾਂ ਦੀ ਜਿਹੜੀ ਸਮਾਜਿਕ ਸੰਦੇਸ਼ ਪਹੁੰਚਾਉਣ ਵਾਲੀ ਸੀ, ਉਹ ਜਿਹੜੀ ਗੱਲ ਮੈਂ ਸ਼ੁਰੂ ਵਿੱਚ ਆਖੀ, ਜਿਹੜਾ ਇੱਕ ਈਸ਼ਵਰ ਦਾ ਸਿਧਾਂਤ, ਇੱਕ ਪਰਮਾਤਮਾ ਦਾ ਸਿਧਾਂਤ, ਉਸ ਦੇ ਨਾਲ ਬਿਲਕੁਲ ਰਲ ਨਹੀਂ ਮਿਲਦੀ। ਇੱਥੇ ਇੱਕ ਪਰਮੇਸ਼ਰ ਦਾ ਸਿਧਾਂਤ ਧਰਮਾਂ ਦਾ ਖੰਡਨ ਕਰ ਦਿੰਦਾ ਹੈ, ਮਨੁੱਖ ਮਰਦ ਤੇ ਔਰਤ ਦਾ ਭੇਦ ਜਿਹੜਾ ਉਹ ਖਤਮ ਕਰ ਦਿੰਦਾ ਹੈ, ਵਰਨਾ ਦਾ ਜਿਹੜਾ ਹੈ ਉਹ ਖੰਡਨ ਹੋ ਜਾਂਦਾ ਹੈ। ਉੱਥੇ ਉਹ ਰੰਗ, ਨਸਲ, ਜਾਤ, ਦੇਸ਼, ਧਰਮ ਦੀ ਵੰਡ ਜਿਹੜੀ ਹੈ ਉਹ ਸਭੋ ਕੁਛ ਖਤਮ ਕਰਕੇ ਹਰੇਕ ਨੂੰ ਇੱਕ ਜਿਹੜਾ ਹੈ ਉਹ ਮਨੁੱਖ ਸਮਝਦਾ ਹੈ। ਉਸੇ ਤਰ੍ਹਾਂ ਲੰਗਰ ਦਾ ਸਿਧਾਂਤ ਸੀ ਗੁਰਮਤ ਦੇ ਵਿੱਚ ਕਿ ਜਿਹੜਾ ਵੀ ਆਵੇ ਗੁਰੂ ਘਰ ਦੇ ਵਿੱਚ, ਉਹ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਉਹ ਚਾਹੇ ਕੋਈ ਆਪਣੇ ਆਪ ਦੇ ਵਿੱਚ ਉੱਚੀ ਜਾਤ ਵਿੱਚ ਕਹਾਉਣ ਵਾਲਾ ਬ੍ਰਾਹਮਣ ਪੰਡਿਤ ਕਿਉਂ ਨਾ ਹੋਵੇ, ਚਾਹੇ ਨੀਵੀਂ ਜਾਤ ਦਾ ਸ਼ੂਦਰ ਕਿਉਂ ਨਾ ਹੋਵੇ, ਉਹ ਜਿਸ ਤਰ੍ਹਾਂ ਦਾ ਵੀ ਕੋਈ ਸੰਸਾਰ ਵਿੱਚ ਅਹੁਦਾ ਰੱਖਣ ਵਾਲਾ, ਉਸ ਨੂੰ ਇੱਕ ਉਸ ਦਰੀ ਦੇ ਉੱਤੇ ਬੈਠ ਕੇ, ਇੱਕ ਉਸ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਵੇਗਾ ਜਿੱਥੇ ਬਾਕੀ ਲੋਕ ਛਕਦੇ ਨੇ। ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਜੇਕਰ ਗੁਰੂ ਅਮਰਦਾਸ ਦੇ ਕੋਲ ਹਿੰਦੁਸਤਾਨ ਦਾ ਬਾਦਸ਼ਾਹ ਵੇਲੇ ਦਾ ਉਸ ਵੇਲੇ ਅਕਬਰ ਆਉਂਦਾ ਤੇ ਉਸ ਦਾ ਵੀ ਦਰਸ਼ਨ ਗੁਰੂ ਸਾਹਿਬ ਬਾਅਦ ਚ ਦਿੰਦੇ ਨੇ, ਕਿਉਂਕਿ ਇਹ ਮਰਿਆਦਾ ਬਣਾਈ ਹੈ ਕਿ ਦਰਸ਼ਨ ਉਸ ਨੂੰ ਹੋਵੇਗਾ ਜਿਹੜਾ ਲੰਗਰ ਚ ਪ੍ਰਸ਼ਾਦਾ ਛੱਕ ਕੇ ਆਵੇਗਾ। ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਵੀ ਉਸ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਦਾ ਪਿਆ, ਜਿਸ ਪੰਗਤ ਦੇ ਵਿੱਚ ਦਿਹਾੜੀ ਮਜ਼ਦੂਰੀ ਕਰਨ ਵਾਲਾ ਸਿੱਖ ਪ੍ਰਸ਼ਾਦਾ ਛਕ ਰਿਹਾ, ਫੇਰ ਗੁਰੂ ਸਾਹਿਬ ਦਾ ਦਰਸ਼ਨ ਹੁੰਦਾ। ਇੰਨਾ ਜ਼ਿਆਦਾ ਸਮਾਜ ਨੂੰ ਇੱਕ ਸੁੰਦਰ ਤੇ ਇੱਕ ਵਧੀਆ ਬਣਾਉਣ ਦਾ ਗੁਰੂ ਨਾਨਕ ਸਾਹਿਬ ਦਾ ਜਾਂ ਸਿੱਖ ਧਰਮ ਦੇ ਇਹ ਸਿਧਾਂਤ ਜਿਹੜੇ ਨੇ, ਇਹਨਾਂ ਦਾ ਬਹੁਤ ਸਾਰਾ ਸੰਬੰਧ ਹੈ ਸਮਾਜਿਕਤਾ ਦੇ ਨਾਲ, ਚੰਗੇ ਸਮਾਜ ਨੂੰ ਸਿਰਜਣ ਦੇ ਨਾਲ। ਕਿਉਂਕਿ ਸਿੱਖ ਧਰਮ ਸਾਰੇ ਧਰਮਾਂ ਨਾਲੋਂ ਤਕਰੀਬਨ ਜਿੰਨੇ ਵੀ ਵੱਡੇ ਧਰਮ ਨੇ, ਹਿੰਦੂ ਜਾਂ ਸਿੱਧ ਸਨ, ਪੁਰਾਣੇ ਇਸਲਾਮ ਸੀ, ਜੈਨ, ਬੁੱਧ ਧਰਮ, ਹੋਰ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਧਰਮ ਨੇ, ਉਹਨਾਂ ਸਾਰਿਆਂ ਨਾਲੋਂ ਨਵੀਨ ਧਰਮ ਹੈ। ਬਹੁਤ ਸਾਰੀਆਂ ਨਵੀਆਂ ਗੱਲਾਂ, ਬਹੁਤ ਸਾਰੀਆਂ ਚੰਗੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚ ਖੜੋਤ ਆ ਗਈ, ਉੱਥੇ ਖਲੋ ਗਈਆਂ, ਉਹਨਾਂ ਨੂੰ ਸਿੱਖ ਧਰਮ ਨੇ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਚੰਗੀਆਂ ਨੂੰ ਦੁਬਾਰਾ ਅਪਣਾਇਆ, ਜਿਨ੍ਹਾਂ ਦੀ ਲੋੜ ਸੀ ਸੁਧਾਰਨ ਦੀ ਸੁਧਾਰ ਕਰਕੇ ਅਪਣਾਈਆਂ, ਜੋ ਚੰਗੀਆਂ ਗੱਲਾਂ ਲਿਆਉਣ ਵਾਲੀਆਂ ਸਨ ਉਹ ਲਿਆਂਦੀਆਂ ਗਈਆਂ। ਦੂਸਰਾ ਸੰਵਾਦ ਗੁਰੂ ਨਾਨਕ ਦਾ ਸਿੱਧਾਂ ਦੇ ਨਾਲ ਹੋਇਆ। ਸਿੱਧ ਜਿਹੜੇ ਘਰ ਕਾਟ ਛੱਡ ਕੇ, ਸਭੋ ਕੁਛ ਤਿਆਗ ਕੇ, ਸੰਸਾਰ ਦੇ ਇਸ ਪਦਾਰਥ ਨੂੰ ਨਾਸ਼ਵੰਤ ਕਹਿੰਦੇ ਹੋਏ ਤੇ ਇਸ ਕਾਰੋਬਾਰ ਤੇ ਜ਼ਮੀਨ ਜਾਇਦਾਦ ਨੂੰ ਪਰਮਾਤਮਾ ਦੇ ਰਸਤੇ ਵਿੱਚ ਵਿਘਨ ਪਾਉਣ ਵਾਲੀ ਕਹਿਣ ਵਾਲੇ, ਜਿਹੜੇ ਸਭੋ ਕੁਛ ਛੱਡ ਕੇ ਜੰਗਲਾਂ ਬੇਲਿਆਂ 'ਚ ਜਾ ਬਹਿੰਦੇ ਸਨ, ਗੁਰੂ ਨਾਨਕ ਨੇ ਉਹਨਾਂ ਦਾ ਖੰਡਨ ਕੀਤਾ। ਉਹਨਾਂ ਦਾ ਖੰਡਨ ਇਸ ਰੂਪ ਵਿੱਚ ਕੀਤਾ ਕਿਉਂਕਿ ਜਿਹੜੇ ਸਿੱਧ ਸਨ, ਜੋਗੀ ਸਨ, ਜੰਗਲਾਂ ਵਿੱਚ ਬੈਠੇ, ਉਹਨਾਂ ਦੇ ਕੁਛ ਚਿੰਨ੍ਹ ਸਨ ਜਿਹੜੇ ਸਰੀਰਕ ਰੂਪ ਵਿੱਚ ਉਹ ਧਾਰਨ ਕਰਦੇ ਸਨ। ਉਹਨਾਂ ਵਿੱਚ ਉਹ ਆਪਣੇ ਸਰੀਰ ਉੱਤੇ ਸਵਾਹ ਮਲ ਲੈਣੀ, ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਇੱਕ ਜਿਹੜਾ ਸੀ ਕੱਪੜਾ ਉਹ ਆਪਣੇ ਤਨ ਉੱਤੇ ਜੇ ਲੈਣਾ ਉਹਨਾਂ ਨੇ ਧਾਰਨ ਕਰਨਾ। ਉਹਨਾਂ ਦਾ ਪ੍ਰਤੀਕ ਆਤਮਕ ਸੰਦੇਸ਼ ਹੁੰਦਾ ਸੀ ਇਹ ਉਹਨਾਂ ਨੂੰ, ਕਿਉਂਕਿ ਹਰ ਧਰਮ ਦੇ ਪਹਿਰਾਵੇ ਦਾ ਕੁਛ ਪ੍ਰੀਤ ਆਤਮਕ ਉਸ ਨੂੰ ਆਦੇਸ਼ ਹੁੰਦਾ ਹੈ, ਹਰੇਕ ਧਾਰਮਿਕ ਜਿਹੜਾ ਹੈ ਉਸ ਮਨੁੱਖ ਨੂੰ, ਜੇਕਰ ਅਸੀਂ ਪਹਿਰਾਵਾ ਪਾਇਆ ਇਸ ਦਾ ਸਾਨੂੰ ਉਪਦੇਸ਼ ਹੈ ਉਹਨਾਂ ਸਿੱਧਾਂ ਨੂੰ ਕਿ ਜੇਕਰ ਸਰੀਰ ਤੇ ਸਵਾਹ ਮਿਲੀ ਹੈ, ਤੈਨੂੰ ਇਹ ਨਾ ਭੁੱਲੇ ਕਿ ਤੇਰਾ ਸਰੀਰ ਅੰਤ ਨੂੰ ਸਵਾਹ ਹੋ ਜਾਣਾ ਹੈ, ਤੂੰ ਸੰਸਾਰ ਦੇ ਮੋਹ ਮਾਇਆ ਦੇ ਵਿੱਚ ਪਦਾਰਥਾਂ ਦੇ ਵਿੱਚ ਖਚਤ ਨਾ ਹੋ, ਤੂੰ ਬੰਦਗੀ ਕਰ। ਜੇ ਉਸਨੇ ਉਹ ਕੱਫਣੀ ਰੂਪ ਜਿਹੜਾ ਕੱਪੜਾ ਉਹ ਆਪਣੇ ਧਾਰਨ ਉੱਤੇ ਕੀਤਾ ਤੇ ਉਹ ਵੀ ਇਹ ਕਹਿਣਾ ਕਿ ਤੂੰ ਇਹ ਜਿਹੜੀ ਇਹ ਕੱਫਣੀ ਹੈ ਇਹ ਕੱਪੜਾ ਨਹੀਂ, ਇਸ ਤਰ੍ਹਾਂ ਦਾ ਪ੍ਰਤੀਕਾਤਮਕ ਉਪਦੇਸ਼ ਸੀ। ਜੇ ਗੋਰਖ ਨੇ ਇਸ ਗੱਲ ਨੂੰ ਸ਼ੁਰੂ ਕੀਤਾ ਤੇ ਉਹ ਸ਼ੁਰੂ ਇਸ ਕਰਕੇ ਕੀਤਾ, ਪਰ ਬਾਅਦ ਵਾਲੇ ਜਿਹੜੇ ਸਨ ਉਹ ਭੁੱਲਦੇ ਭੁੱਲਦੇ ਇੰਨਾ ਜ਼ਿਆਦਾ ਭੁੱਲ ਗਏ, ਉਹ ਕੇਵਲ ਤੇ ਕੇਵਲ ਵਿਖਾਵਾ ਰਹਿ ਗਿਆ ਸੀ। ਗੁਰੂ ਨਾਨਕ ਨੇ ਵਿਖਾਵੇ ਦਾ, ਗੁਰੂ ਨਾਨਕ ਨੇ ਪਖੰਡ ਦਾ ਖੰਡਨ ਕੀਤਾ, ਕਿਸੇ ਧਰਮ ਦਾ ਖੰਡਨ ਨਹੀਂ ਕੀਤਾ। ਗੋਰਖ ਦਾ ਤੇ ਮੂਲ ਆਸ਼ਾ ਠੀਕ ਸੀ, ਪਰ ਉਸ ਤੋਂ ਬਾਅਦ ਵਾਲੇ ਅਪਣਾਉਣ ਵਾਲੇ ਇੰਨੇ ਕੁ ਜ਼ਿਆਦਾ ਦੂਰ ਹੋ ਗਏ ਕਿ ਉਸ ਮੂਲ ਆਸ਼ੇ ਨੂੰ ਤੇ ਛੱਡ ਦਿੱਤਾ, ਉਸ ਨੂੰ ਤੇ ਨਾ ਸਮਝਣ ਲੱਗੇ, ਪਰ ਉਹਨਾਂ ਚਿੰਨ੍ਹਾਂ ਨੂੰ ਧਾਰਨ ਕਰਨਾ ਉਹਨਾਂ ਨੇ ਆਪਣਾ ਧਰਮ ਸਮਝ ਲਿਆ। ਰਜਨੀਸ਼ ਓਸ਼ੋ ਇੱਕ ਗੱਲ ਬੜੀ ਸੋਹਣੀ ਸਮਝਾਉਂਦੇ ਨੇ ਇੱਕ ਉਦਾਹਰਨ ਦੇ ਕੇ। ਉਹ ਕਹਿੰਦੇ ਕਿ ਇੱਕ ਮਨੁੱਖ ਸ਼ਹਿਰ ਦੇ ਵਿੱਚ ਜਾਂਦਾ ਹੈ ਤੇ ਉਹ ਸ਼ਹਿਰ ਵਿੱਚ ਜਾਣ ਵਾਲਾ ਮਨੁੱਖ ਆਪਣੇ ਕੰਮ ਧੰਦੇ ਕਰਕੇ ਸ਼ਾਮ ਨੂੰ ਵਾਪਸ ਆਉਣਾ ਹੁੰਦਾ ਉਸਨੇ, ਤੇ ਉਸ ਨੂੰ ਚੇਤਾ ਨਹੀਂ ਰਹਿੰਦਾ, ਕਈ ਵਾਰੀ ਸਮਾਨ ਲਿਆਉਣਾ ਭੁੱਲ ਜਾਂਦਾ, ਤੇ ਉਸਨੇ ਜਾਣ ਲੱਗੇ ਨੇ ਆਪਣੇ ਝੱਗੇ ਨੂੰ ਕੁੜਤੇ ਨੂੰ ਗੰਢ ਮਾਰ ਲਈ ਕਿ ਜਦੋਂ ਮੈਨੂੰ ਉੱਥੇ ਜਾਵਾਂਗਾ ਚੇਤਾ ਆ ਜਾਵੇਗਾ ਕਿ ਫਲਾਣਾ ਸਮਾਨ ਲੈਣਾ ਸੀ ਤੇ ਉਹ ਮੈਂ ਲੈ ਕੇ ਆ ਜਾਵਾਂਗਾ। ਉਹਨੇ ਗੰਢ ਬੰਨੀ ਤੇ ਗਿਆ ਬਾਜ਼ਾਰ ਦੇ ਵਿੱਚ, ਸ਼ਹਿਰ ਗਿਆ, ਜਦੋਂ ਕੰਮ ਧੰਦਾ ਕਰਕੇ ਆਪਣਾ ਵਾਪਸ ਆਉਣ ਲੱਗਾ ਤੇ ਉੱਥੇ ਵੇਖਿਆ ਕਿ ਚੇਤਾ ਆ ਗਿਆ ਗੰਢ ਵੇਖ ਕੇ, ਤੇ ਉਹ ਆਪਣਾ ਸਮਾਨ ਲੈ ਕੇ ਤੇ ਉੱਥੋਂ ਵਾਪਸ ਆ ਗਿਆ। ਪਰ ਦੂਸਰੇ ਪਾਸੇ ਉਹ ਬਜ਼ੁਰਗ ਹੋ ਗਿਆ, ਬਜ਼ੁਰਗ ਹੋ ਕੇ ਚੜ੍ਹਾਈ ਕਰ ਗਿਆ, ਬਾਅਦ ਵਾਲਾ ਉਹੀ ਕੰਮ ਉਸਦੇ ਪੁੱਤ ਨੂੰ ਕਰਨਾ ਪਿਆ। ਉਸਨੇ ਵੇਖਿਆ ਕਿ ਬਾਪੂ ਸ਼ਹਿਰ ਜਾਂਦਾ ਹੁੰਦਾ ਸੀ, ਉਹ ਗੰਢ ਬੰਨ ਲੈਂਦਾ ਸੀ ਝੱਗੇ ਦੇ ਨਾਲ, ਜ਼ਰੂਰ ਇਹਦੇ ਨਾਲ ਕੋਈ ਨਾ ਕੋਈ ਚੰਗਾ ਕੰਮ ਸ਼ਹਿਰ ਦੇ ਵਿੱਚ ਗਿਆ ਹੋਵੇਗਾ। ਉਹਨੇ ਵੀ ਗੰਢ ਬੰਨ ਲਈ, ਪਰ ਜਿਹੜਾ ਮੂਲ ਆਸ਼ਾ ਸੀ ਯਾਦ ਕਰਾਉਣ ਦਾ, ਕਿ ਯਾਦ ਰਹਿੰਦਾ, ਇਹ ਸਿਮਰਨ ਰਹਿੰਦਾ ਕਿ ਮੈਂ ਕੋਈ ਨਾ ਕੋਈ ਚੀਜ਼ ਲੈ ਕੇ ਆਉਣੀ ਉੱਥੋਂ, ਉਹ ਆਸ਼ਾ ਸੀ ਜਿਹੜਾ ਉਹ ਖਤਮ ਹੋ ਗਿਆ। ਉਹਨੇ ਬੰਨੀ ਗਾਂ, ਉਹਦੇ ਪੁੱਤਰ ਨੇ ਬੰਨੀ, ਉਹਦੇ ਪੁੱਤਰ ਨੇ ਬੰਨੀ, ਹੁਣ ਉਹਨਾਂ ਦੀ ਕੁਲ ਦੇ ਵਿੱਚ ਇਹ ਪਰੰਪਰਾ ਬਣ ਗਈ, ਜਿਹੜਾ ਤੇ ਗੰਢ ਬੰਨਦਾ ਉਹਨੂੰ ਤੇ ਕਹਿੰਦੇ ਵੀ ਇਹ ਤੇ ਇਸ ਕੁਲ ਦਾ, ਇਹ ਤੇ ਧਾਰਮਿਕ ਏ, ਤੇ ਜਿਹੜਾ ਗੰਢ ਨਹੀਂ ਬੰਨਦਾ ਉਹ ਧਰਮ ਤੋਂ ਹੀਣਾ ਹੈ। ਇਹੋ ਜਿਹੜਾ ਸੀ ਸਵਾਲ ਉਹ ਗੁਰੂ ਨਾਨਕ ਨੇ ਉਠਾਇਆ ਕਿ ਤੁਹਾਡਾ ਮੂਲ ਆਸ਼ਾ ਤੇ ਖਤਮ ਹੋ ਗਿਆ। ਗੁਰੂ ਨਾਨਕ ਨੇ ਜਪਜੀ ਦਾ ਪਾਠ ਤੁਸੀਂ ਰੋਜ਼ ਕਰਦੇ ਹੋ, ਗੁਰੂ ਨਾਨਕ ਨੇ ਆਪਣੀ ਉਸ ਬਾਣੀ ਦੇ ਵਿੱਚ ਇੱਕ ਪੌੜੀ ਲਿਖੀ ਹੈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਗੁਰੂ ਨਾਨਕ ਨੇ ਆਖਿਆ ਜੇ ਮੁੰਦਰਾ ਪਾਉਣੀਆਂ ਤੇ ਸੰਤੋਖ ਦੀਆਂ ਮੁੰਦਰਾ ਪਾ, ਸਰਮ ਪਤ ਝੋਲੀ, ਜਿਹੜਾ ਤੇਰਾ ਪਾਤਰ ਜਾਂ ਤੇਰੀ ਝੋਲੀ ਹੋਵੇ ਉਹ ਹੋਵੇ ਮਿਹਨਤ ਦੀ, ਤੇ ਧਿਆਨ ਕੀ ਕਰੇ ਵਿਭੂਤ, ਜਿਹੜੀ ਤੂੰ ਵਿਭੂਤੀ ਲਾਉਣੀ ਹੈ, ਸਵਾਹ ਲਾਉਣੀ ਹੈ, ਉਹ ਪਰਮੇਸ਼ਰ ਦਾ ਧਿਆਨ ਲਾ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਇੱਕ ਮੌਤ ਦਾ ਭੈ ਹੈ ਇਹੀ ਤੇਰੀ ਕਫਣੀ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਜਿਹੜੀ ਯੋਗ ਦੀ ਰਹਿਤ ਹੈ, ਮਰਜ਼ਾਦਾ ਹੈ, ਕੁਆਰੀ ਕਾਇਆ, ਆਪਣੀ ਕਾਇਆ ਨੂੰ ਕੁਆਰੀ ਰੱਖਣਾ, ਉਹ ਜੇਕਰ ਉਹ ਵਿਆਹ ਨਹੀਂ ਸੀ ਕਰਾਉਂਦੇ, ਗ੍ਰਿਸ਼ ਧਰਮ ਨਹੀਂ ਸੀ ਅਪਣਾਉਂਦੇ, ਆਪਣੀ ਕਾਇਆ ਨੂੰ ਕੁਆਰੀ ਰੱਖਦੇ ਸਨ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹਨਾਂ ਦੀ ਮਰਿਆਦਾ ਸੀ, ਤੂੰ ਜੇ ਮਰਿਆਦਾ ਧਾਰਨ ਕਰਨੀ ਹੈ ਸਿੱਖ ਨੂੰ ਸੰਬੋਧਨ ਹੋ ਕੇ, ਜਾਂ ਉਸ ਸਿੱਧ ਨੂੰ ਸੰਬੋਧਨ ਹੋ ਕੇ, ਕਿ ਜੇ ਤੇ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਦੂਰ ਨਹੀਂ ਕੀਤਾ, ਜੇ ਮਨ ਦੇ ਵਿੱਚ ਤੇਰੇ ਭਾਵਨਾ ਰਹਿ ਗਈ, ਤੇਰੇ ਮਨ ਚ ਵਿਸ਼ੇ ਵਿਕਾਰ ਰਹਿ ਗਏ, ਫਿਰ ਕੁਆਰੀ ਕਾਇਆ ਰੱਖਣ ਦਾ ਕੀ ਫਾਇਦਾ। ਆਈ ਪੰਥੀ ਸਗਲ ਜਮਾਤੀ, ਮਨ ਜੀਤਿਆ ਜਗ ਜੀਤ। ਆਈ ਪੰਥੀ ਜਿਹੜਾ ਹੈ ਇਹ ਇਹਨਾਂ ਸਿੱਧਾਂ ਦੇ ਵਿੱਚ, ਜੋਗੀਆਂ ਦੇ ਵਿੱਚ ਸ੍ਰੇਸ਼ਟ ਧਰਮ ਹੈ ਜਿਹੜਾ ਆਈ ਪੰਥੀ, ਜਿਹੜਾ ਉਸ ਨੂੰ ਆਖਿਆ ਜਾਂਦਾ ਹੈ ਕਿ ਆਈ ਪੰਥੀ ਉਹ ਹੈ ਕਿ ਸਾਰੇ ਜਮਾ ਸੰਸਾਰ ਨੂੰ ਆਪਣੇ ਸੰਗੀ ਜਾਣਨਾ, ਸਭ ਨਾਲ ਪ੍ਰੇਮ ਕਰਨਾ। ਮਨ ਜੀਤਾ ਜਗ ਜੀਤ, ਜਿਹੜਾ ਮਨ ਨੂੰ ਜਿੱਤਦਾ ਹੈ ਉਹੀ ਸੰਸਾਰ ਨੂੰ ਜਿੱਤਦਾ ਹੈ। ਤੇ ਜੇਕਰ ਤੀਸਰਾ ਸੰਵਾਦ ਗੁਰੂ ਨਾਨਕ ਦਾ ਮੁੱਖ ਜਿਹੜਾ ਹੋਇਆ ਉਹ ਹਿੰਦੂ ਧਰਮ ਦੇ ਨਾਲ ਸੀ, ਜਿਸ ਦੇ ਵਿੱਚ ਗੁਰੂ ਨਾਨਕ ਹਿੰਦੂ ਧਰਮ ਦੀਆਂ ਉਹਨਾਂ ਕਰਮ ਕਾਂਡਾਂ ਦਾ ਖੰਡਨ ਕਰ ਦਿੰਦੇ ਨੇ ਜਿਹੜੇ ਕੇਵਲ ਵੇਲਾ ਵਿਹਾ ਚੁੱਕੀਆਂ ਕੀਮਤਾਂ ਨੇ, ਜਿਹੜੇ ਫੋਕੇ ਕਰਮ ਕਾਂਡ ਦੇ, ਜਿਨ੍ਹਾਂ ਦੇ ਮੂਲ ਆਸ਼ੇ ਖਤਮ ਹੋ ਚੁੱਕੇ ਨੇ, ਜਿਹੜੇ ਕੇਵਲ ਗੰਢ ਬੰਨ ਕੇ ਬਾਜ਼ਾਰ ਜਾਣ ਵਾਲੇ ਨੇ, ਗੁਰੂ ਨਾਨਕ ਜਨੇਊ ਪਾਉਣ ਦੀ ਰਸਮ ਦਾ ਖੰਡਨ ਕਰਦੇ ਨੇ ਆਸਾ ਦੀ ਵਾਰ ਵਿੱਚ। ਆਸਾ ਦੀ ਵਾਰ ਇੱਕ ਉਹ ਬਾਣੀ ਹੈ ਜਿਸ ਦੇ ਵਿੱਚ ਬਹੁਤ ਸਾਰੀ ਸਮਾਜਿਕਤਾ ਦਾ ਉਪਦੇਸ਼ ਹੈ, ਬਹੁਤ ਸਾਰੇ ਕਰਮ ਕਾਂਡ ਜਿਹੜੇ ਕੇਵਲ ਪਖੰਡ ਤੱਕ ਸੀਮਤ ਨੇ ਉਹਨਾਂ ਦਾ ਖੰਡਨ ਕੀਤਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਧਰਮ ਦੇ ਵਿੱਚ ਹਰ ਰੋਜ਼ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਕਿ ਉਸ ਦਾ ਸਮਾਜਿਕਤਾ ਦੇ ਨਾਲ ਬਹੁਤਾ ਸੰਬੰਧ ਬਾਕੀ ਬਾਣੀਆਂ ਨਾਲੋਂ। ਖੈਰ ਇਸ ਪਾਸੇ ਨਾ ਜਾਵਾਂ ਕਿ ਗੁਰੂ ਸਾਹਿਬ ਇਹ ਲਿਖਦੇ ਨੇ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਢੇ ਘੱਤ। ਕਿ ਦਇਆ ਦਾ ਕਪਾਹ ਹੋਵੇ, ਸੰਤੋਖ ਜਿਹੜਾ ਹੈ ਉਸ ਦਾ ਸੂਤ ਹੋਵੇ, ਜਤ ਦੀਆਂ ਗੰਢਾਂ ਹੋਣ ਉਸ ਨੂੰ ਤੇ ਸੱਤ ਦੇ ਵੱਟ ਹੋਣ। ਜੇ ਇਹੋ ਜਿਹਾ ਪਾਂਡੇ ਤੇਰੇ ਕੋਲ ਜਨੇਊ ਹੈ ਤੇ ਮੈਨੂੰ ਪਾ ਦੇ, ਦੂਸਰਾ ਮੈਂ ਨਹੀਂ ਪਾਉਣਾ। ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੈ ਨਾ ਜਾਏ, ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੈ ਪਾਏ। ਉਹ ਧੰਨ ਨੇ ਜਿਹੜੇ ਇਹੋ ਜਿਹਾ ਜਨੇਊ ਪਾਉਂਦੇ ਨੇ। ਹੁਣ ਇੱਥੋਂ ਵਿਚਾਰਨ ਵਾਲੀ ਗੱਲ ਏ, ਤੀਸਰੀ ਗੱਲ ਜਿਹੜੀ ਗੁਰੂ ਨਾਨਕ ਮੁਸਲਮਾਨ ਨੂੰ ਵੀ ਆਖਦੇ ਨੇ ਕਿ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾਓ, ਪਹਿਲਾ ਹੱਕ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਕਰਕੇ ਤਾਂ ਮੁਸਲਮਾਨ ਸੁਦਾਏ। ਜੇਕਰ ਗੁਰੂ ਨਾਨਕ ਨੇ ਮੁਸਲਮਾਨ ਦੀਆਂ ਨਮਾਜ਼ਾਂ ਦਾ ਖੰਡਨ ਕੀਤਾ ਤੇ ਉੱਥੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਕਿ ਹੱਕ ਹਲਾਲ ਦੀ ਕਮਾਈ ਕਰ, ਸੱਚ ਨੂੰ ਧਾਰਨ ਕਰ, ਜੇਕਰ ਜਨੇਊ ਦਾ ਖੰਡਨ ਕੀਤਾ ਤੇ ਸ਼ੁਭ ਗੁਣ ਧਾਰਨ ਕਰਨ ਦਾ ਉਪਦੇਸ਼ ਦਿੱਤਾ, ਜੇ ਸਿੱਧਾਂ ਦੇ ਬਾਹਰੀ ਜਿਹੜੇ ਚਿੰਨ੍ਹਾਂ ਦਾ ਖੰਡਨ ਕੀਤਾ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਤਮਾਮ ਧਰਮਾਂ ਦਾ, ਕਰਮ ਕਾਂਡਾਂ ਦਾ ਖੰਡਨ ਕਰਕੇ ਜਿਹੜੇ ਪਖੰਡ ਤੱਕ ਸੀਮਤ ਨੇ, ਜਿਹੜੇ ਕੇਵਲ ਗੰਢ ਬੰਨੀ ਜਿਨ੍ਹਾਂ ਨੇ ਆਪਾਂ ਨੂੰ ਪਤਾ ਨਹੀਂ ਬਾਜ਼ਾਰ ਵਿੱਚੋਂ ਲਿਆਉਣਾ ਕਿ ਉਹਨਾਂ ਦੀ ਗੰਢ ਖੋਲਣ ਤੇ ਸ਼ੁਭ ਗੁਣ ਧਾਰਨ ਕਰਨ ਦਾ ਉਪਦੇਸ਼ ਦਿੰਦੇ ਨੇ, ਕਿਉਂਕਿ ਗੁਰੂ ਨਾਨਕ ਦੀ ਸਿੱਖੀ ਹੈ ਮਨ ਨਾਲ ਸੰਬੰਧਿਤ ਸਿੱਖੀ। ਗੁਰੂ ਨਾਨਕ ਮਨੁੱਖ ਦੇ ਮਨ ਨੂੰ ਸੰਬੋਧਿਤ ਹੁੰਦੇ ਨੇ, ਹਰੇਕ ਮਨੁੱਖ ਦੀ ਮਾਨਸਿਕਤਾ ਨੂੰ ਚੰਗੀਆਂ ਬਣਾਉਣਾ ਚਾਹੁੰਦੇ ਨੇ। ਇਹੀ ਜਿਹੜਾ ਗੁਰੂ ਨਾਨਕ ਦਾ ਸਿਧਾਂਤ, ਗੁਰੂ ਨਾਨਕ ਦਾ ਉਪਦੇਸ਼ ਸਾਰੇ ਧਰਮਾਂ ਵਾਸਤੇ ਸਾਂਝਾ ਸੀ। ਇਹੀ ਕਾਰਨ ਸੀ ਕਿ ਜਨਮ ਸਾਖੀ ਜਾਂ ਸੂਰਜ ਪ੍ਰਕਾਸ਼ ਦੀ ਇਹ ਸਾਖੀ ਸ਼ਹਾਦਤ ਭਰਦੀ ਹੈ ਕਿ ਗੁਰੂ ਨਾਨਕ ਦੇ ਜਾਣ ਤੋਂ ਬਾਅਦ ਮੁਸਲਮਾਨ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਤੇ ਹਿੰਦੂ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦੇ। ਉਹਨਾਂ ਦੇ ਵਿੱਚ ਵਾਦ ਵਿਵਾਦ ਵੀ ਹੋਇਆ ਕਿ ਉਹ ਸਾਡਾ ਹੈ ਗੁਰੂ ਨਾਨਕ। ਗੁਰੂ ਨਾਨਕ ਨੇ ਸਮੁੱਚੀ ਕਾਇਨਾਤ ਨੂੰ ਉਪਦੇਸ਼ਿਆ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਗੁਰੂ ਨਾਨਕ ਸਮੁੱਚੀ ਮਾਨਵਤਾ ਦੇ ਗੁਰੂ ਸਨ, ਉਹਨਾਂ ਨੂੰ ਰਸਤਾ ਵਿਖਾਉਣ ਵਾਲੇ ਸਨ, ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਸਨ। ਸਮਾਂ ਸਮਾਪਤ ਹੈ, ਮੈਂ ਇੰਨੀ ਅਰਜ਼ਾਂ ਖਿਮਾ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।